ਸੋ ਇਸ ਪ੍ਰਕਾਰ ਜਿਹੜੀਆਂ ਕਰਮ ਭੂਮੀ ਹੈ ਜਾਂ ਸੁਮੇਰ ਪਰਬਤ ਹੈ ਜਾਂ ਧਰੂ ਹੈ ਜਾਂ ਉਹਨੂੰ ਉਪਦੇਸ਼ ਕਰਨ ਵਾਲਾ, ਇਹ ਚੀਜ਼ ਮਿਟ ਜਾਂਦੀ ਹੈ। ਇਹ ਕਿਸ ਤਰ੍ਹਾਂ ਮਿਟਦੀ ਹੈ? ਜਿਵੇਂ ਆਪਾਂ ਸ੍ਰੀ ਮੁੱਖ ਵਾਕ ਵਿੱਚ ਸੁਣਦੇ ਹਾਂ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਇਹ ਜਿਵੇਂ ਸੋਨੇ ਦੇ ਗਹਿਣੇ ਵੱਖੋ ਵੱਖਰੇ ਨਜ਼ਰ ਆਉਂਦੇ ਨੇ ਜਦੋਂ ਗਾਹਕ ਨੂੰ ਦਿਖਾਉਂਦਾ ਹੈ, ਇਹ ਦੇਖੋ ਕਿੰਨਾ ਅੱਛਾ ਕੜਾ ਹੈ, ਇਹ ਛਾਂਪ ਹੈ, ਇਹ ਫਲਾਨੀ ਚੀਜ਼ ਹੈ, 50 ਤਰ੍ਹਾਂ ਦੇ ਗਹਿਣੇ ਦਿਖਾਤੇ। ਉੱਥੇ ਵਖਰੇਵਾਂ ਹੈ, ਗਾਹਕ ਲਈ ਵਖਰੇਵਾਂ ਹੈ, ਪਰ ਸੁਨਿਆਰੇ ਲਈ ਤੇ ਉਹ ਸੋਨਾ ਹੀ ਹੈ। ਸੁਨਿਆਰੇ ਦੀ ਨਿਗਾਹ ਸੋਨੇ ਵਿੱਚ ਹੈ, ਗਾਹਕ ਦੀ ਨਿਗਾਹ ਵਖਰੇਵੇਂ ਵਿੱਚ ਹੈ। ਇਸੇ ਤਰ੍ਹਾਂ ਹੀ ਜਿਹੜਾ ਇਹ ਜੀਵ ਹੈ ਸੰਸਾਰ ਦੇ ਅੰਦਰ, ਇਹ ਗਾਹਕ ਦੀ ਤਰ੍ਹਾਂ ਵਖਰੇਵੇਂ ਵਿੱਚ ਹੀ ਫਿਰਦਾ। ਇਹ ਪਵਨ ਹੈ, ਇਹ ਪਾਣੀ ਹੈ, ਬਸੰਤਰ ਕਾਨ ਮਹੇਸ ਹੈ, ਪਰ ਜਦੋਂ ਇਹ ਜੀਵ ਗਾਹਕ ਰੂਪੀ ਜੀਵ ਜਦੋਂ ਖੁਦ ਹੀ ਉਸ ਅਵਸਥਾ ਵਿੱਚ ਚਲਿਆ ਜਾਂਦਾ, ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਤਾਂ ਉੱਥੇ ਜਾ ਕੇ ਇਹਨੂੰ ਵੀ ਨਜ਼ਰ ਆਉਂਦਾ ਕਿ ਪਵਨ ਵੀ ਤੂੰ ਹੈ, ਪਾਣੀ ਵੀ ਤੂੰ ਹੈ, ਬਸੰਤਰ ਵੀ ਤੂੰ ਹੈ, ਸਾਰਾ ਕੁਝ ਤੂੰ ਆਪ ਹੀ ਬਣਿਆ ਹੋਇਆ। ਵਾਸਤਵ ਦੇ ਵਿੱਚ ਫਿਰ ਇਹਨੂੰ ਇੱਕ ਜੋਤ ਜਦੋਂ ਨਜ਼ਰ ਆਉਣ ਲੱਗ ਜਾਂਦੀ ਹੈ ਤਾਂ ਬਾਕੀ ਦੀਆਂ ਚੀਜ਼ਾਂ ਸਾਰੀਆਂ ਝੂਠੀਆਂ ਪ੍ਰਤੀਤ ਹੋਣ ਲੱਗ ਜਾਂਦੀਆਂ ਨੇ। ਬਾਕੀ ਦੀਆਂ ਚੀਜ਼ਾਂ ਵਿੱਚ ਨਿਗਾਹ ਇਉਂ ਨਹੀਂ ਪੈਂਦੀ। ਜਿਵੇਂ ਦਰੋਣਾਚਾਰੀਆ ਨੇ ਪੁੱਛਿਆ, ਤੈਨੂੰ ਕੀ ਦਿਖਦਾ ਸਾਹਮਣੇ? ਦਰਖਤ ਤੇ ਮਿੱਟੀ ਦੀ ਚਿੜੀ ਬਣਾ ਕੇ ਬਿਠਾਈ ਹੋਈ ਹੈ। ਕਹਿੰਦੇ ਜੀ ਮੈਨੂੰ ਚਿੜੀ ਦਿਖਦੀ ਹੈ, ਟਾਹਣੀ ਦਿਖਦੀ ਹੈ, ਪੱਤੇ ਦਿਖਦੇ ਨੇ, ਤੂੰ ਦੱਸ ਬਈ। ਕਹਿੰਦਾ ਜੀ ਮੈਨੂੰ ਤਾਂ ਚਿੜੀ ਦਿਖਦੀ। ਹੁਣ ਅਰਜੁਨ ਨੂੰ ਪੁੱਛਦੇ ਤੈਨੂੰ ਕੀ ਦਿਖਦਾ? ਕਹਿੰਦਾ ਮੈਨੂੰ ਤਾਂ ਸਿਰਫ ਚਿੜੀ ਦੀ ਅੱਖ ਦਿਖਦੀ ਹੈ, ਕਿਉਂ ਜਿੱਥੇ ਮੈਂ ਨਿਸ਼ਾਨਾ ਲਾਉਣਾ। ਇਸੇ ਤਰ੍ਹਾਂ ਹੀ ਗਿਆਨ ਖੰਡ ਵਿੱਚ ਜਾ ਕੇ ਤੈਨੂੰ ਕੀ ਦਿਖਦਾ? ਮੈਨੂੰ ਤਾਂ ਬ੍ਰਹਮ ਹੀ ਦਿਖਦਾ। ਕਹਿੰਦੇ ਇਹ ਤਾਂ ਕੁੱਤਾ ਖੜਾ, ਨਹੀਂ ਬ੍ਰਹਮ ਹੈ। ਇਹ ਤਾਂ ਪੰਛੀ ਹੈ, ਕਹਿੰਦੇ ਨਹੀਂ ਬ੍ਰਹਮ ਹੈ। ਇਹ ਤਾਂ ਦਰਖਤ ਹੈ, ਕਹਿੰਦੇ ਨਹੀਂ ਬ੍ਰਹਮ ਹੈ। ਇਹ ਤਾਂ ਪਵਨ ਪਾਣੀ ਬੈਸੰਤਰ ਹੈ, ਇਹ ਤਾਂ ਕਹਿੰਦੇ ਬ੍ਰਹਮ ਹੈ। ਕਿਉਂ? ਫਿਰ ਉਹ ਮਿੱਟੀ ਨੂੰ ਦੇਖਣਾ ਛੱਡ ਦਿੰਦੇ ਨੇ। ਮਿੱਟੀ ਜਿਹੜੀ ਹੈ ਨਾ ਸਰੀਰਾਂ ਦੀ, ਪੰਜਾਂ ਤੱਤਾਂ ਦੀ ਮਿੱਟੀ ਦੇ ਖਡਾਉਣੇ, ਇਹ ਦਰਖਤ, ਇਹ ਪੰਛੀ, ਇਹ ਪਸ਼ੂ, ਇਹ ਬੰਦੇ, ਇਹ ਮਿੱਟੀ ਨੂੰ ਛੱਡ ਕੇ ਅੰਦਰਲੀ ਜੋਤ ਨੂੰ ਦੇਖਣਾ ਜਦੋਂ ਸ਼ੁਰੂ ਕਰ ਦਿੰਦੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਵਿੱਚ ਆਪਣੀ ਜੋਤ ਜਦੋਂ ਦੇਖਦੇ ਪਰਮਾਤਮਾ ਦੀ, ਤਾਂ ਉਹਨਾਂ ਦੇ ਆਕਾਰ ਇਹਨਾਂ ਦੀ ਨਿਗਾਹ ਵਿੱਚੋਂ ਮਿਟ ਜਾਂਦੇ ਨੇ। ਇਹਨੂੰ ਕਹਿੰਦੇ ਨੇ ਗਿਆਨ ਖੰਡ। ਹਲੇ ਤਾਂ ਇਸ ਤੋਂ ਵੀ ਉੱਤੇ ਆਉਣਾ, ਜਦੋਂ ਆਪਾਂ ਗਿਆਨ ਪ੍ਰਚੰਡ ਵਿੱਚ ਜਾਣਾ, ਉਹ ਉੱਥੇ ਕੁਝ ਹੋਰ ਹੀ ਅਵਸਥਾ ਆ ਜਾਣੀ ਹੈ। ਇਹ ਤਾਂ ਹਲੇ ਸ਼ੁਰੂ ਸ਼ੁਰੂ ਦੀ ਦਿਵ ਦ੍ਰਿਸ਼ਟੀ ਖੁੱਲੀ ਹੈ ਜਦੋਂ, ਉਦੋਂ ਦੀ ਗੱਲ ਹੈ। ਇਹਦੇ ਵਿੱਚ ਅੰਤਰੀ ਭਾਵ ਵਿੱਚ ਥੋੜਾ ਜਿਹਾ ਹੋਰ ਡੂੰਘਾ ਗਿਆਨ ਚ ਆ ਗਿਆ ਆਪਾਂ। ਵਾਸਤਵ ਚ ਇਹ ਸਾਰੀਆਂ ਚੀਜ਼ਾਂ ਮਨੋਕਲਪਤੀ ਹਨ, ਅਸਲ ਵਿੱਚ ਤਾਂ ਬ੍ਰਹਮ ਹੀ ਬ੍ਰਹਮ ਹੈ ਸਾਰੇ। ਵਾਹਿਗੁਰੂ ਤੂੰ ਹੀ ਸਾਰੇ ਰੂਪ ਧਾਰਨ ਕੀਤੇ ਹੋਏ ਨੇ। ਕੇਤੇ ਦੇਵ, ਕਿੰਨੇ ਦੇਵਤੇ ਨੇ, ਦਾਨਵ, ਦਨਜ ਦੀ ਪੁੱਤਰੀ ਤੋਂ ਪੈਦਾ ਹੋਏ 45 ਪਦਮ ਦੈਂਤ ਹੀ ਨਹੀਂ, ਕਿਤਨੇ ਹੀ ਦੈਂਤ ਹਨ। 45 ਪਦਮ ਤੋਂ ਤਾਂ ਕਿਤੇ ਜ਼ਿਆਦਾ ਦੈਂਤ ਹਨ। ਮੁਨ ਕੇਤੇ, 9 ਮੁਨੀ ਹੀ ਨਹੀਂ, ਵੈਸੇ ਤਾਂ ਗੁਰਬਾਣੀ ਅੰਦਰ ਮਹਾਰਾਜ ਨੇ 9 ਮੁਨੀ ਜਾਂ ਇਹ ਕਥਨ ਕੀਤੇ ਨੇ, 6 ਜਤੀ, 9 ਨਾਥ, ਪਰ ਮਹਾਰਾਜ ਕਹਿੰਦੇ ਇੰਨੇ ਹੀ ਨਹੀਂ। ਇਹ 9 ਮੁਨੀਆਂ ਤੋਂ ਕਿਤੇ ਅੱਗੇ ਜ਼ਿਆਦਾ ਮੁਨੀ ਹਨ, ਮੁਨੀਆਂ ਦਾ ਕੋਈ ਅੰਤ ਨਹੀਂ ਹੈ। ਕੇਤੇ ਰਤਨ ਸਮੁੰਦ, ਕਿਤੇ 14 ਰਤਨ ਨੇ ਸਮੁੰਦਰ ਵਿੱਚ, ਸਮੁੰਦਰ ਚ ਤਾਂ ਰਤਨਾਂ ਦਾ ਕੋਈ ਅੰਤ ਹੀ ਨਹੀਂ ਹੈ, ਇੰਨੇ ਪ੍ਰਕਾਰ ਦੇ ਰਤਨ ਨੇ, ਉਹਨਾਂ ਰਤਨਾਂ ਦਾ ਵੀ ਕੋਈ ਅੰਤ ਨਹੀਂ ਹੈ। ਕੌਮ ਰਤਨ ਵੀ ਹੁੰਦੇ ਨੇ, ਪੰਥ ਰਤਨ ਵੀ ਹੁੰਦੇ ਨੇ, ਇਹ ਤਾਂ ਰਤਨ ਤਾਂ ਕਈ ਬਣ ਜਾਂਦੇ ਨੇ। ਤੇ ਰਤਨ ਜਿਹੜੇ ਨੇ ਮਤ ਵਿੱਚ, ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਤੇ ਸਾਧ ਸੰਗਤ ਰੂਪੀ ਸਮੁੰਦਰ ਵਿੱਚ ਨਾਮ ਜਪਣ ਵਾਲੇ ਜਿਹੜੇ ਅਵਸਥਾ ਦੇ ਮਾਲਕ, ਉਹ ਵੀ ਰਤਨ ਬਣ ਜਾਂਦੇ ਨੇ। ਅਸਲੀ ਰਤਨ ਉਹ ਹਨ ਜਿਹੜੇ ਚਮਕਦੇ ਨੇ, ਧਰੂ, ਪ੍ਰਹਿਲਾਦ, ਨਾਮਦੇਵ, ਕਬੀਰ, ਫਰੀਦ, 15 ਭਗਤ ਜਿਹੜੇ ਨੇ ਜਾਂ ਹੋਰ ਵੀ ਨਾਮ ਜਪਣ ਵਾਲੇ, ਉਹ ਰਤਨਾਂ ਦੀ ਨਿਆਈ ਨੇ। ਰਤਨ ਸਮੁੰਦਰ ਵਿੱਚ ਕਿਤਨੇ ਹੀ ਰਤਨ ਹਨ, ਪਰ ਕਿਸੇ ਨੂੰ ਉਹਨਾਂ ਦਾ ਗਿਆਨ ਹੀ ਨਹੀਂ ਹੁੰਦਾ। ਹੁਣ ਦੋ ਪ੍ਰਕਾਰ ਦੀ ਦੁਨੀਆ ਹੈ। ਇਸ ਤਰ੍ਹਾਂ ਦੁਨੀਆ ਦੋ ਪ੍ਰਕਾਰ ਦੀ, ਜਿਵੇਂ ਦੁੱਧ ਹੈ, ਦੁੱਧ ਨੂੰ ਪੀ ਲਓ ਪਰ ਦੁੱਧ ਵਿੱਚੋਂ ਭਾਵੇਂ ਫਿਰ ਮੱਖਣ ਕੱਢ ਲਓ। ਹੁਣ ਆਪਾਂ ਕਿ ਸਮੁੰਦਰ ਵਿੱਚੋਂ ਰਤਨ ਨਹੀਂ ਕੱਢੇ, ਮਨੋਕਲਪਿਤ ਗੱਲ ਹੈ, ਬਿਲਕੁਲ ਸਹੀ ਹੈ, ਸਾਇੰਸ ਦਾ ਯੁੱਗ ਹੈ, ਮੰਨਣ ਨੂੰ ਤਿਆਰ ਨਹੀਂ। ਪਰ ਦੁੱਧ ਵਿੱਚੋਂ ਮੱਖਣ ਕਿਵੇਂ ਨਿਕਲਿਆ ਆ? ਉਹ ਦੁੱਧ ਵਿੱਚ ਤਾਂ ਮੱਖਣ, ਹੁਣ ਕਈ ਬੰਦੇ ਕਹਿੰਦੇ ਸਾਨੂੰ ਤਾਂ ਸਮੁੰਦਰ ਵਿੱਚ ਦਿਖਦਾ ਹੀ ਕੁਛ ਨਹੀਂ, ਅਸੀਂ ਤਾਂ ਜਹਾਜ਼ਾਂ ਦੀ ਬੜੀ ਸੈਰ ਕੀਤੀ। ਇਉਂ ਤਾਂ ਦੁੱਧ ਦੇ ਵਿੱਚ ਵੀ, ਭਾਵੇਂ ਦੁੱਧ ਦਾ ਸਮੁੰਦਰ ਭਰ ਕੇ ਜਹਾਜ਼ ਲੈ ਕੇ ਘੁੰਮੀ ਜਾਓ, ਸਾਰਾ ਸਮੁੰਦਰ ਘੁੰਮ ਕੇ ਦੁੱਧ ਦਾ ਆ ਕੇ ਕਹੋ, ਮੈਨੂੰ ਤਾਂ ਕਿਤੇ ਮੱਖਣ ਦਿਖਿਆ ਨਹੀਂ ਉੱਥੇ, ਮੈਨੂੰ ਕਿਤੇ ਪਨੀਰ ਨਹੀਂ ਦਿਖਿਆ, ਮੈਨੂੰ ਕਿਤੇ ਦਹੀਂ ਨਹੀਂ ਦਿਖਿਆ। ਉਹ ਤਾਂ ਕੱਢਿਆ ਜਾਂਦਾ ਰਿੜਕ ਕੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਮੁੰਦਰ ਵਿੱਚੋਂ 14 ਰਤਨ ਹੀ ਨਹੀਂ, ਜਿੰਨੇ ਮਰਜ਼ੀ ਰਤਨ ਪ੍ਰਾਪਤ ਕਰ ਲਓ, ਇਹ ਜਿਹੜੇ ਰਤਨ ਨੇ ਜਾਂ ਸਮੁੰਦਰ ਹੈ, ਇਹ ਵੀ ਤੂੰ ਆਪ ਹੀ ਹੈ। ਇਹ ਸਾਰੇ ਭੁਲੇਖੇ ਹੀ ਪਾ ਦਿੱਤੇ ਜੀਵ ਨੂੰ ਕਿ ਉਹਦੇ ਵਿੱਚੋਂ ਇੰਨੀਆਂ ਚੀਜ਼ਾਂ ਨਿਕਲੀਆਂ, ਉਹਦੇ ਵਿੱਚੋਂ ਇੰਨੀਆਂ ਚੀਜ਼ਾਂ ਨਿਕਲੀਆਂ ਨੇ। ਅਸਲ ਵਿੱਚ ਤੇ ਸਾਡੇ ਅੰਦਰ ਹੀ ਸਮੁੰਦਰ ਹੈ, ਸਾਡੇ ਅੰਦਰ ਜਿਹੜੀ ਆਤਮਾ ਹੈ ਇਹੀ ਸਮੁੰਦਰ ਹੈ। ਇਸੇ ਨੂੰ ਰਿੜਕ ਕੇ ਇਹਦੇ ਵਿੱਚੋਂ ਹੀ ਆਪਾਂ ਨੇ ਰਤਨ ਕੱਢ ਲੈਣੇ ਨੇ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿਹੜਾ ਪੜ੍ਹਨਾ ਨਾ ਪਿਆਰ ਨਾਲ, ਸਹਿਜ ਬਿਲੋਭ ਹੋ ਜੈਸੇ ਤੱਤ ਨਾ ਜਾਈ। ਜਿਹੜਾ ਬਾਣੀ ਨੂੰ ਪੜ੍ਹਨਾ ਨਾ ਮਤ ਵਿੱਚ ਰਤਨ ਜਵਾਹਰ, ਮਾਣਕ ਜੇ ਕਿ ਗੁਰ ਕੀ ਸਿੱਖ ਸੁਣੀ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕਿੰਨੀਆਂ ਹੀ ਤਾਂ ਖਾਣੀਆਂ, ਕੇਵਲ ਚਾਰ ਖਾਣੀਆਂ ਨਹੀਂ ਹੈਗੀਆਂ। ਅੰਡ ਜੇਰ ਸੇਤ ਜੋਤ ਪੁੱਜ, ਫਿਰ ਦਿਵਿਓ ਪਾਤ ਖਾਣੀ, ਜਿਹੜੀ ਪੰਜਵੀਂ ਆਪਣੇ ਵਿੱਚ ਨਹੀਂ ਆਉਂਦੀ, ਇਹ ਜਿਹੜੀ ਦੇਵਤਿਆਂ ਦੀ ਖਾਣੀ ਹੈ, ਦਿਵਿਓ ਪਾਤ, ਦਿਵ ਦ੍ਰਿਸ਼ਟੀ ਵਾਲਿਆਂ ਨੂੰ ਨਜ਼ਰ ਆਉਂਦੀ ਹੈ। ਫਿਰ ਖਾਣੀ ਹੈ, ਖਾਣੀਆਂ ਤਾਂ ਆਹ ਵੀ ਨੇ, ਆਹ ਕੋਲੇ ਦੀ ਖਾਣ ਹੈ, ਸੋਨੇ ਦੀ ਖਾਣ ਹੈ, ਇਹ ਅਬਰਕ ਦੀ ਖਾਣ ਹੈ, ਇਹ ਫਲਾਨੀ ਖਾਣ ਹੈ, ਇਹ ਤਾਂ ਧਾਤਾਂ ਦੀਆਂ ਖਾਣਾਂ ਵੀ ਨੇ। ਅਤੇ ਕੀਤੀਆਂ ਬਾਣੀ, ਬਾਣੀਆਂ ਵੀ ਕਿੰਨੀਆਂ, ਵੇਦ ਬਾਣੀ ਹੈ, ਇਹ ਫਲਾਨੀ ਬਾਣੀ ਹੈ, ਇਹ ਬਾਣੀ ਹੈ, ਧੁਰਕੀ ਬਾਣੀ ਹੈ, ਇਸੇ ਪ੍ਰਕਾਰ ਬਾਣੀਆਂ ਨੇ। ਫਿਰ ਬੈਖਰੀ ਬਾਣੀ, ਜ਼ੁਬਾਨ ਨਾਲ ਬੋਲਦੇ, ਮੱਧਮਾਂ ਜਿਹੜੀ ਆਪਣੇ ਕੰਠ ਵਿੱਚ ਬੋਲਦੇ ਹਾਂ। ਫਿਰ ਪਸੰਤੀ ਹੈ ਹਿਰਦੇ ਵਿੱਚ, ਜਿੱਥੇ ਹਿਰਦੇ ਵਿੱਚ ਆਵਾਜ਼ ਅੱਖਰ ਦੀ ਵੀ ਆਉਂਦੀ, ਵਾਹਿਗੁਰੂ ਮੰਤਰ ਦੀ, ਅਤੇ ਧੁਨੀ ਵੀ ਆਉਂਦੀ ਹੈ, ਦੋਨੋਂ ਗੱਲਾਂ ਆਉਂਦੀਆਂ। ਫਿਰ ਪਰਾ ਬਾਣੀ ਹੈ ਧੁਨੀ ਵਿੱਚ, ਪਰਾ ਬਾਣੀ ਸੰਕਲਪ ਮਾਤਰੀ ਚੱਲਦੀ ਹੈ। ਫਿਰ ਰੋਮਾਂ ਦੀ ਬਾਣੀ ਹੈ, ਰੋਮ ਰੋਮ ਵਿੱਚ ਸਿਮਰਨ ਹੁੰਦਾ। ਫਿਰ ਤੰਤਕ ਬਾਣੀ ਜਿਹੜੀ ਤੱਤਾਂ ਵਿੱਚੋਂ ਆਉਂਦੀ ਹੈ, ਜਿਵੇਂ ਅਗਨੀ, ਜਿਹੜੀ ਅਗਨੀ ਹੈ ਭੜ ਭੜ ਕਰਦੀ ਹੈ, ਪਾਣੀ ਕਲ ਕਲ ਕਰਦਾ, ਇਹ ਤੰਤਕ ਬਾਣੀ ਹੁੰਦੀ ਹੈ। ਇੱਕ ਪ੍ਰਾਕਿਰਤਕ ਬਾਣੀ ਹੁੰਦੀ ਹੈ। ਸੋ ਪ੍ਰਾਕਿਰਤਕ ਬਾਣੀ ਜਿਹੜੀ, ਜਿਵੇਂ ਆਕਾਸ਼ ਬਾਣੀ ਹੋ ਗਈ ਕਿਸੇ ਨੂੰ ਆਕਾਸ਼ ਵਿੱਚੋਂ, ਸੋ ਇਸੇ ਪ੍ਰਕਾਰ ਜਿਵੇਂ ਇਹਦੇ ਵਿੱਚ ਆਉਂਦੀ ਹੈ, ਜਿਵੇਂ ਵੇਦ ਬਾਣੀ ਹੈ। ਸੋ ਵੇਦ ਬਾਣੀ ਵਿੱਚ ਵੀ ਤਿੰਨ ਪ੍ਰਕਾਰ ਦੀਆਂ ਬਾਣੀਆਂ ਅੱਗੇ ਬਣ ਜਾਂਦੀਆਂ ਨੇ, ਜਿਹੜੀਆਂ ਤਾਮਸੀ ਚੀਜ਼ਾਂ ਦਾ ਕਥਨ ਕਰਦੀਆਂ ਨੇ, ਉਹਨੂੰ ਤਮੋ ਬਾਣੀ ਕਹਿੰਦੇ ਨੇ। ਤਾਮਸੀ ਚੀਜ਼ਾਂ ਦਾ ਕਥਨ ਕਰਨਾ, ਜਿਵੇਂ ਗਊ ਦਾ ਜੱਗ ਕਰਨਾ, ਉਹਦਾ ਮੇਧਾ ਕੱਢ ਕੇ, ਗੋਮੇਧ ਜੱਗ, ਉਹ ਤਾਮਸੀ ਚੀਜ਼ਾਂ ਦਾ ਕਥਨ ਕਰਦੀਆਂ ਨੇ। ਇਸੇ ਪ੍ਰਕਾਰ ਜਿਹੜਾ ਕਰਮ ਕਾਂਡ ਦਾ ਕਥਨ ਕਰਦੀ ਵੇਦ ਬਾਣੀ, ਉਹਨੂੰ ਰਾਜਸੀ ਬਾਣੀ ਕਹਿੰਦੇ ਨੇ। ਜਿਹੜੀ ਉਪਾਸ਼ਨਾ ਜਾਂ ਗਿਆਨ ਦਾ ਕਥਨ ਕਰਦੀ ਆ, ਉਹਨੂੰ ਸ਼ਾਂਤਕੀ ਬਾਣੀ ਕਹਿੰਦੇ ਨੇ। ਇਸੇ ਪ੍ਰਕਾਰ ਹੀ ਇੱਕ ਆਮ ਬਾਣੀ ਆਉਂਦੀ ਹੈ, ਜਿਹੜੀ ਚਾਰੇ ਪਾਸੇ ਫੈਲਦੀ, ਜਿਵੇਂ ਬੰਬ ਆਦਿਕ ਚੱਲ ਜਾਂਦਾ, ਤੋਪ ਚੱਲ ਜਾਂਦੀ ਹੈ, ਇਹ ਜਿਹੜੀ ਆਸੇ ਪਾਸੇ ਬਾਣੀ ਹੈ, ਇਹ ਵੀ ਆਵਾਜ਼ ਹੈ, ਇਹਨੂੰ ਵੀ ਬਾਣੀ ਕਹਿੰਦੇ ਨੇ। ਇਸ ਪ੍ਰਕਾਰ ਕਈ ਪ੍ਰਕਾਰ ਦੀਆਂ ਬਾਣੀਆਂ ਗਿਣੀਆਂ। ਮਹਾਰਾਜ ਕਹਿੰਦੇ ਇੱਕੋ ਬਾਣੀ ਨਹੀਂ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਪਾਤ ਹੁੰਦੇ ਨੇ ਤਖਤ, ਤਖਤ ਦਾ ਨਰਿੰਦ ਮਾਲਕ ਕੌਣ, ਕਿੰਨੇ ਰਾਜੇ ਬੈਠੇ ਤਖਤਾਂ ਦੇ ਉੱਤੇ। ਕੇਤੀਆਂ ਸੁਰਤੀ, ਕਿੰਨੇ ਸੁਰਤੀਆਂ ਜੋੜਨ ਵਾਲੇ, ਸੁਰਤੀਆਂ ਪੜ੍ਹਨ ਵਾਲੇ, ਸੁਰਤੀਆਂ ਲਾਉਣ ਵਾਲੇ, ਸੇਵਕ ਕੇਤੇ, ਕਿੰਨੇ ਕੁ ਸੇਵਕ ਭਾਵ ਨੂੰ ਰੱਖਣ ਵਾਲੇ ਨੇ। ਨਾਨਕ ਅੰਤ ਨਾ, ਮਹਾਰਾਜ ਕਹਿੰਦੇ ਅੰਤ ਹੀ ਨਹੀਂ ਆਉਂਦਾ, ਗਿਆਨ ਖੰਡ ਵਿੱਚ ਜਾ ਕੇ ਬ੍ਰਹਮ ਦੀ ਸ੍ਰਿਸ਼ਟੀ ਦਾ ਅੰਤ ਨਹੀਂ ਆਉਂਦਾ। ਅੰਤ, ਮਹਾਰਾਜ ਕਹਿੰਦੇ ਉਸੇ ਦਾ ਹੀ ਅੰਤ ਹੋ ਜਾਂਦਾ ਜਿਹੜਾ ਇਹਦਾ ਅੰਤ ਪਾਉਣ ਨੂੰ ਤੁਰਦਾ, ਕਿਉਂਕਿ ਬੁੱਢਾ ਹੋ ਜਾਂਦਾ, ਮਰ ਜਾਂਦਾ, ਫਿਰ ਜਨਮ ਲੈ ਲੈਂਦਾ, ਫਿਰ ਚੱਲ ਪੈਂਦਾ, ਫਿਰ ਮਰ ਜਾਂਦਾ। ਜਿਹੜਾ ਬੰਦਾ ਅੰਤ ਪਾਉਣ ਤੁਰਿਆ, ਉਹ ਆਪ ਹੀ ਅੰਤ ਹੋ ਗਿਆ ਉਹਦਾ। ਪਰ ਉਹ ਬ੍ਰਹਮ ਦਾ ਅੰਤ ਨਹੀਂ, ਬ੍ਰਹਮ ਗਿਆਨੀ ਦਾ ਅੰਤ ਨਹੀਂ, ਗਿਆਨ ਖੰਡੀਆਂ ਦਾ ਅੰਤ ਨਹੀਂ। ਗਿਆਨ ਖੰਡ ਦਾ ਮਤਲਬ ਜਦੋਂ ਬ੍ਰਹਮ ਗਿਆਨ ਵਿੱਚ ਚਲਿਆ ਜਾਂਦਾ ਜੀਵ, ਉਹਨੂੰ ਆਹ ਜਿਹੜੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਇਹਨਾਂ ਦਾ ਕੋਈ ਅੰਤ ਨਹੀਂ। ਕਿਸੇ ਜੀਵ ਨੇ ਬ੍ਰਹਮ ਗਿਆਨੀ ਦਾ ਕੀ ਅੰਤ ਪਾਉਣਾ? ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋਈ ਕਹੇ ਪਿੱਛੇ ਪਛਤਾਏ। ਇਸ ਕਰਕੇ ਕਿਸੇ ਦਾ ਬ੍ਰਹਮ ਦਾ ਜਿਹੜਾ ਅੰਤ ਹੈ, ਕਿਸੇ ਥਾਂ ਤੇ ਕੋਈ ਅੰਤ ਨਹੀਂ, ਪਰ ਉਸੇ ਦਾ ਹੀ ਅੰਤ ਹੋ ਜਾਂਦਾ ਜਿਹੜਾ ਉਹਦਾ ਅੰਤ ਪਾਉਣ ਦਾ ਯਤਨ ਕਰਦਾ। ਆਸ ਕਰਕੇ ਮਹਾਰਾਜ ਆਪਾਂ ਨੂੰ ਕਹਿੰਦੇ ਤੁਸੀਂ ਅੰਤ ਪਾਉਣ ਦਾ ਯਤਨ ਨਾ ਕਰੋ, ਅੰਤ ਨਾ ਪਾਓ, ਆਨੰਦ ਲਓ। ਮੱਛੀ ਸਮੁੰਦਰ ਦਾ ਆਨੰਦ ਲੈਂਦੀ ਹੈ, ਤਰ ਕੇ ਅੰਤ ਨਹੀਂ ਪਾਉਂਦੀ। ਪੰਛੀ ਆਕਾਸ਼ ਦਾ ਆਨੰਦ ਲੈਂਦਾ ਉੱਡ ਕੇ, ਪਰ ਉਹਦਾ ਅੰਤ ਨਹੀਂ ਪਾ ਸਕਦਾ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਅੰਤ ਪਾਉਣ ਦਾ ਯਤਨ ਨਾ ਕਰੋ, ਆਨੰਦ ਲੈਣ ਦਾ ਯਤਨ ਕਰੋ। ਵਾਹਿਗੁਰੂ ਵਾਹਿਗੁਰੂ। ਜਨ ਨਾਨਕ ਲੇਖਾ ਸਮਝ। ਦਸ ਫਾਈਲਾਂ ਦਸ ਕੇਸ ਤਿਆਰ ਨੇ ਕਿਸੇ ਬੰਦੇ ਉੱਤੇ, ਬੜੇ ਤਕੜੇ ਤਕੜੇ ਕੇਸ ਬਣੇ, ਤੇ ਜੇ ਹੋ ਜੇ ਕਿਰਪਾ ਦਸੇ ਹੀ ਫਾਈਲਾਂ ਪਾੜ ਕੇ ਡਸਟਬਿਨ ਸੁੱਟ ਦੀਏ, ਬਾ ਖਤਮ। ਇਹ ਗਿਆਨ ਪਰੇ ਤੋਂ ਪਰੇ ਹੈ। ਜਿੰਨਾ ਕੁ ਜਗਿਆਸੂ ਅੱਗੇ ਬੈਠਾ ਹੁੰਦਾ ਹੈ, ਉਹਨਾਂ ਕੁ ਗਿਆਨ ਦੇਣਾ ਹੀ ਯੋਗ ਰਹਿੰਦਾ। ਗਿਆਨ ਤਾਂ ਬਹੁਤ ਹਾਈ ਕਲਾਸ ਵੀ ਹੈ ਇਹਦੇ ਵਿੱਚ, ਪਰ ਇੰਨਾ ਫਿਰ ਸਾਰਿਆਂ ਦੇ ਦਿਮਾਗ ਉਹਨੂੰ ਕੈਚ ਨਾ ਕਰਨ ਕਰਕੇ ਉਹ ਫੇਲ ਹੋਣ ਲੱਗ ਜਾਂਦੇ ਨੇ। ਫੇਲ ਹੁੰਦਿਆਂ ਹੁੰਦਿਆਂ ਫਿਰ ਉਹ ਇਹ ਕਹਿਣ ਲੱਗ ਜਾਂਦੇ ਨੇ ਵੀ ਇਹ ਤਾਂ ਅਰਥ ਠੀਕ ਨਹੀਂ ਹੈਗੇ, ਇਹ ਤਾਂ ਸਾਨੂੰ ਸਮਝ ਨਹੀਂ ਲੱਗਦੇ, ਇਹ ਤਾਂ ਅਰਥ ਅਸੀਂ ਕਿਤੇ ਪੜ੍ਹੇ ਹੀ ਨਹੀਂ ਹੈਗੇ, ਇਹ ਤਾਂ ਅਰਥ ਹੀ ਗਲਤ ਹੋ ਰਹੇ ਨੇ। ਫਿਰ ਇਸ ਕਰਕੇ ਮੈਂ ਉਹ ਥੋੜ੍ਹੀ ਜਿਹੀ ਘਟਾ ਤੇ, ਮੈਂ ਕਿਹਾ ਵੀ ਇਹ ਐਵੇਂ ਕਾਹਨੂੰ ਮਿਸ਼ਰੀ ਖਵਾਈ ਜਾਣੀ ਹੈ, ਜਿੰਨੀ ਕੁ ਲੋੜ ਹੈ ਉਨੀ ਕੁ ਚੀਜ਼ ਦਿਓ, ਜ਼ਿਆਦਾ ਨਾ ਦਿਓ। ਇਹ ਜ਼ਿਆਦਾ ਚੀਜ਼ ਦੇਣ ਲੱਗ ਜੀ ਨਾ, ਅਸਲ ਚ ਵਿਦਿਆਰਥੀ ਉਹਨੇ ਮੂਹਰੇ ਕਾਮਯਾਬ ਨਾ ਬੈਠੇ ਹੋਣ, ਫਿਰ ਉਹਨਾਂ ਉਹ ਵੱਡਾ ਉਪਦੇਸ਼ ਨਹੀਂ ਕਰਨਾ ਚਾਹੀਦਾ। ਜਿਹੜੀ ਅੱਠਵੀਂ ਕਲਾਸ ਹੈ ਉਹਨੂੰ ਦਸਵੀਂ ਦੀਆਂ ਕਿਤਾਬਾਂ ਪੜ੍ਹਾਉਣ ਲੱਗ ਜੇ ਉਹਨਾਂ ਨੂੰ ਨਹੀਂ ਸਮਝ ਲੱਗਦੀ, ਉਹ ਜੇ ਬਾਰਵੀਂ ਨੇ ਪੜ੍ਹਾਉਣ ਲੱਗ ਜੇ ਬਿਲਕੁਲ ਨਹੀਂ ਸਮਝ ਲੱਗਣੀ ਹੈ। ਇਸ ਕਰਕੇ ਜਿਹੜੀ ਕਲਾਸ ਹੈ ਉਹਨੂੰ ਉਸੇ ਕਲਾਸ ਦਾ ਹੀ ਸਬਕ ਸਿਖਾਓ। ਪਰ ਇੰਨਾ ਕਹਿ ਵੀ ਆਪਾਂ ਸੌਖੇ ਸੌਖੇ ਹੀ ਅਰਥ ਵਿਚਾਰ ਕਰਦੇ ਹਾਂ, ਅਰਥ ਤਾਂ ਐਸੇ ਡੂੰਘੇ ਪਏ ਨੇ ਕਿ ਪਰ ਉਹਨਾਂ ਦਿਮਾਗ ਚਾਹੀਦਾ, ਉਹਨੀ ਬਿਰਤੀ ਚਾਹੀਦੀ ਬੰਦੇ ਦੀ, ਉਹਨੀ ਹਾਈ ਕਲਾਸ ਉਹਨੂੰ ਗਿਆਨ ਹੋਣਾ ਚਾਹੀਦਾ ਕਿ ਵਾਕਈ ਇਹ ਅਰਥ ਸਹੀ ਹਨ। ਜਦੋਂ ਮਨ ਦੇ ਅੰਦਰ ਆਪਣੇ ਭਰੋਸਾ ਆ ਗਿਆ ਤਾਂ ਸਤਿਗੁਰੂ ਮਹਾਰਾਜ ਆਪਣੇ ਦੇ ਫਿਰ ਕਦੇ ਬਖਸ਼ਿਸ਼ ਕਰ ਦੇਣਗੇ। ਸੋ ਮਹਾਰਾਜ ਸੱਚੇ ਪਾਤਸ਼ਾਹ 36ਵੀਂ ਪੌੜੀ ਵਿੱਚ ਬਖਸ਼ਿਸ਼ ਕਰ ਰਹੇ ਨੇ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਇਹ ਨਾਲ ਨਾਲ ਜਿਹੜੀਆਂ ਇੱਕ ਦੂਜੀ ਬਹੁਤ ਲੱਖ ਹੋਏ ਤੋਂ ਸ਼ੁਭ ਇੱਛਾ ਸ਼ੁਰੂ ਹੋਈ ਸੀ, ਸ਼ੁਭ ਇੱਛਾ ਫਿਰ ਆਈ ਸੀ, ਉਸ ਤੋਂ ਅਗਲੀ ਪੌੜੀ ਦੇ ਵਿੱਚ ਸ਼ੁਭ ਵਿਚਾਰਨਾ। ਤੋ ਇਹਦੇ ਵਿੱਚ ਵੀ ਨਾਲ ਨਾਲ ਇੱਕ ਹੋਰ ਚੀਜ਼ ਚੱਲਦੀ ਹੈ, ਇੱਕ ਅਵਸਥਾ ਹੈ ਜਿਹੜੀ ਇਹਦੇ ਵਿੱਚ ਦਰਜੇ ਨੇ ਵੱਖੋ ਵੱਖਰੇ। ਇਹ ਜਿਹੜਾ ਇੱਕ ਦੂਜੀ ਬਹੁ ਲੱਖ ਹੋਏ ਹੈ, ਇਹ ਜਗਿਆਸੂ ਦੀ ਅਵਸਥਾ ਹੈ। ਸ਼ੁਭ ਇੱਛਾ, ਜਗਿਆਸੂ ਦਾ ਅੱਖਰੀ ਅਰਥ ਹੈ ਜਾ ਤੇ ਗ੍ਰਹਿ ਤੇ ਆਸੂ। ਜਾ ਪੈਦਾ ਹੋਣਾ, ਗੇ ਗਿਆਨ ਦੀ ਆਸ। ਜਿਹਦੇ ਮਨ ਦੇ ਅੰਦਰ ਗਿਆਨ ਦੇ ਪੈਦਾ ਹੋਣ ਦੀ ਆਸ ਹੋਵੇ ਉਹਨੂੰ ਜਗਿਆਸੂ ਕਹਿੰਦੇ। ਇਹ ਜਗਿਆਸੂ ਜਿਹੜਾ ਸ਼ੁਭ ਇੱਛਾ ਵਾਲਾ ਕਹਿੰਦਾ, ਇੱਕ ਜੀਭਾਂ ਤੋਂ ਲੱਖਾਂ ਹੋ ਜਾਣ, ਲੱਖਾਂ ਤੋਂ ਫਿਰ ਲੱਖਾਂ ਹੋ ਜਾਣ। ਇਸੇ ਪ੍ਰਕਾਰ ਇਹਦੇ ਵਿੱਚ ਜਾ ਕੇ ਅੱਗੇ ਫਿਰ ਸਤਸੰਗੀ ਪੁਰਸ਼ ਦੀ ਅਵਸਥਾ ਆਉਂਦੀ ਹੈ। ਸਤਸੰਗੀ ਪੁਰਸ਼ ਦੀ ਅਵਸਥਾ ਜਿਹੜੀ ਹੈ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਇਸੇ ਤਰ੍ਹਾਂ ਹੀ ਇਹ ਸ਼ੁਭ ਵਿਚਾਰਨਾ। ਫਿਰ ਇਹਦੇ ਵਿੱਚ ਸ਼ੁਭ ਇੱਛਾ, ਸ਼ੁਭ ਵਿਚਾਰਨਾ, ਸਤਵਾ ਪਤ, ਇਹ ਤੀਸਰੀ ਅਵਸਥਾ ਹੈ। ਇਹਦੇ ਚ ਜਿਹੜਾ ਧਰਮ ਖੰਡ ਕਾ, ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਆਪਾਂ ਪੜ੍ਹ ਆਏ ਹਾਂ, ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ, ਇੱਕ ਤਾਂ ਇੱਕ ਤਰ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲੀ ਹੈ। ਮਤਲਬ ਕਹਿਣ ਦਾ, ਪਹਿਲਾਂ ਸ਼ੁਰੂ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਸ਼ੁਰੂ ਚ ਅਵਸਥਾ ਬਣਦੀ ਹੈ ਤਾਂ ਆਹ ਸਾਰੇ ਨਜ਼ਰ ਆਉਂਦੇ ਨੇ। ਪਹਿਲਾਂ ਡਾਇਰੈਕਟ ਪਰਮੇਸ਼ਰ ਨਜ਼ਰ ਨਹੀਂ ਆਉਂਦੇ, ਪਹਿਲਾਂ ਤਾਂ ਕੁਝ ਹੋਰ ਹੀ ਦਿਖਣ ਲੱਗ ਪੈਂਦਾ। ਇਹ ਜਿਹੜੀ ਅਵਸਥਾ ਹੈ ਇਹ ਸਤਸੰਗੀ ਪੁਰਸ਼ਾਂ ਦੀ ਵਿਵਸਥਾ ਬਣਦੀ ਸੰਗਤ ਵਿੱਚ ਆ ਕੇ। ਹੁਣ ਸਤਿਗੁਰੂ ਮਹਾਰਾਜ ਸੇਵਕ ਦਾ ਦਰਜਾ ਦੱਸਦੇ ਨੇ, ਤਨੂ ਮਾਨਸਾ, ਜਿੱਥੇ ਜਾ ਕੇ ਮਨ ਦੀਆਂ ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਨੇ। ਇਹ ਕਥਾ ਦੇ ਸ਼ੁਰੂ ਵਿੱਚ ਸਾਰੀਆਂ ਆਪਾਂ ਸੁਣਾ ਚੁੱਕੇ ਹਾਂ, ਸ਼ੁਭ ਇੱਛਾ, ਸ਼ੁਭ ਵਿਚਾਰਨਾ, ਤਨੂ ਮਾਨਸਾ, ਫਿਰ ਸਤਵਾ ਪਦ, ਚੌਥੀ ਅਵਸਥਾ ਹੈ। ਇਸ ਤਰ੍ਹਾਂ ਹੁਣ ਸੇਵਕ ਦਾ ਦਰਜਾ ਜਿਹੜਾ ਹੈ ਉਹ ਕਥਨ ਕਰਦੇ ਨੇ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਜਦੋਂ ਇਨਸਾਨ ਗਿਆਨ ਖੰਡ ਵਿੱਚ ਚਲਿਆ ਜਾਂਦਾ, ਗਿਆਨ ਖੰਡ ਕਾ ਆਖੋ ਕਰਮ, ਗਿਆਨ ਖੰਡ ਦੇ ਸ਼ੁਰੂ ਦਾ ਕਰਮ ਤਾਂ ਹੈ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ, ਪਰ ਜਦੋਂ ਗਿਆਨ ਖੰਡ ਦਾ ਅੰਤਮ ਚਰਨ ਸ਼ੁਰੂ ਹੁੰਦਾ ਹੈ ਤਾਂ ਉੱਥੇ ਪ੍ਰਚੰਡ ਗਿਆਨ, ਤਿੱਖਾ ਗਿਆਨ, ਬਹੁਲਤਾ ਵਾਲਾ ਗਿਆਨ ਪ੍ਰਗਟ ਹੁੰਦਾ। ਇੰਨਾ ਜ਼ਬਰਦਸਤ ਗਿਆਨ ਹੁੰਦਾ। ਇੱਕ ਗਿਆਨ ਤਾਂ ਉਹ ਹੁੰਦਾ ਵੀ ਕਿਸੇ ਨੂੰ ਆਪਾਂ ਕਹੀਏ ਕਿ ਮੈਨੂੰ ਆਹ ਗੱਲ ਬਾਰੇ ਦੱਸੋ, ਫਲਾਨਾ ਬੰਦਾ ਕਿੱਥੇ ਆ, ਕਿਵੇਂ, ਉਹ ਕਹਿੰਦੇ ਚੰਗਾ ਸਵੇਰੇ ਆਈ, ਉਹ ਰਾਤ ਨੂੰ ਸਮਾਧੀ ਲਾ ਕੇ ਬੈਠ ਕੇ ਦੇਖਦੇ ਨੇ। ਇੱਕ ਗਿਆਨ ਉਹ ਹੁੰਦਾ ਜਿਵੇਂ ਸਤਿਗੁਰੂ ਕੋਲੇ ਹੈ ਜਾਂ ਪੂਰਨ ਬ੍ਰਹਮ ਗਿਆਨੀ ਕੋਲੇ ਹੈ, ਜਾਂਦਿਆਂ ਸਾਰੀ ਪੁੱਛੀਏ ਮਹਾਰਾਜ ਆਹ ਫਲਾਨਾ, ਉਹ ਕਹਿੰਦੇ ਉਹ ਫਲਾਨੇ ਥਾਂ ਤੇ ਆ। ਜਿਨ੍ਹਾਂ ਨੂੰ ਧਰਤੀ ਅਤੇ ਬ੍ਰਹਿਮੰਡ ਇਉਂ ਨਜ਼ਰ ਆਉਂਦੇ ਨੇ ਜਿਵੇਂ ਆਪਾਂ ਨੂੰ ਹੱਥ ਤੇ ਰੱਖਿਆ ਹੋਇਆ ਕੋਈ ਪਦਾਰਥ ਨਜ਼ਰ ਆ ਜਾਂਦਾ, ਜਿਵੇਂ ਔਲਾ, ਸੰਗਤਰਾ, ਸੇਬ ਹੱਥ ਤੇ ਰੱਖੀਏ ਉਹ ਸਾਹਮਣੇ ਹੀ ਨਜ਼ਰ ਆਉਂਦਾ। ਇਸ ਤਰ੍ਹਾਂ ਗਿਆਨ ਪ੍ਰਚੰਡ ਵਾਲਿਆਂ ਨੂੰ ਸਾਰੀਆਂ ਚੀਜ਼ਾਂ ਬਿਲਕੁਲ ਸਾਹਮਣੇ ਹੀ ਨਜ਼ਰ ਆ ਰਹੀਆਂ ਹੁੰਦੀਆਂ ਨੇ, ਉਹਨਾਂ ਨੂੰ ਜ਼ਿਆਦਾ ਪੁੱਛਣ ਦੀ ਲੋੜ ਨਹੀਂ ਪੈਂਦੀ। ਪ੍ਰਚੰਡ ਗਿਆਨ ਉਹਨਾਂ ਦੇ ਅੰਦਰ, ਤਿੱਖਾ ਗਿਆਨ ਪ੍ਰਗਟ ਹੋ ਜਾਂਦਾ। ਇੰਨਾ ਵੱਡਾ ਗਿਆਨ ਕਿ ਬ੍ਰਹਮ ਗਿਆਨ ਤੱਕ ਇਹ ਸੇਵਕ ਦਾ ਦਰਜਾ ਹੈ। ਸੇਵਕ ਉੱਥੇ ਤੱਕ ਪਹੁੰਚ ਜਾਂਦਾ ਜਿੱਥੇ ਜਾ ਕੇ ਸਾਰੀਆਂ ਜਿਹੜੀਆਂ ਨੇ 42 ਭਾਵ ਫੁਰਦੇ ਨੇ ਸਤਵਾ ਪਦ ਵਿੱਚ, ਜਿਵੇਂ ਸੁੱਤਾ ਪਿਆ ਬੰਦਾ ਜਾਗ ਪੈਂਦਾ ਹੈ ਨਾ, ਸੁੱਤਾ ਮੋਇਆ ਇੱਕ ਬਰਾਬਰ ਹੁੰਦਾ, ਪਰ ਜਦੋਂ ਸੁੱਤਾ ਪਿਆ ਬੰਦਾ ਉੱਠ ਕੇ ਬੈਠਾ ਹੋ ਜਾਵੇ ਉਹਦਾ ਸਾਰੀ ਕਿਰਿਆ ਚੱਲ ਪੈਂਦੀ, ਅੱਖਾਂ ਦੇਖਣ ਲੱਗ ਜਾਂਦੀਆਂ, ਕੰਨ ਸੁਣਨ ਲੱਗ ਜਾਂਦੇ ਨੇ। ਇਸੇ ਤਰ੍ਹਾਂ ਹੀ ਜਦੋਂ ਸੁੱਤਾ ਹੋਇਆ ਮਨ ਜਾਗਦਾ ਹੈ ਤਾਂ ਇੱਕਦਮ ਜਾਗਰਤ ਅਵਸਥਾ ਪ੍ਰਗਟ ਹੋ ਜਾਂਦੀ। ਜਦੋਂ ਬੰਦੇ ਦੇ ਅੰਦਰ ਸਿਮਰਨ ਕਰਦਿਆਂ ਕਿੱਥੇ ਨਾਦ, ਨਾਦ ਕਹਿੰਦੇ ਸ੍ਰਵਣ ਕਰਨ ਨੂੰ, ਸੁਣ ਕੇ ਬੜਾ ਆਨੰਦ ਆਉਂਦਾ। ਪ੍ਰਮਾਣ, ਜਿਵੇਂ ਕਿਸੇ ਦਾ ਬੱਚਾ ਗੁਆਚ ਗਿਆ, ਸਾਰਿਆਂ ਨੂੰ ਬੜਾ ਅਫਸੋਸ ਹੈ, ਲੱਭ ਨਹੀਂ ਰਿਹਾ, ਪਰਿਵਾਰ ਰੋਟੀ ਨਹੀਂ ਖਾਂਦਾ, ਮਾਂ ਬਿਲਕੁਲ ਮੁਰਝਾਈ ਬੈਠੀ ਹੈ। ਤਾਂ ਇਸ ਤਰ੍ਹਾਂ ਹਫ਼ਤਾ ਲੰਘ ਗਿਆ, ਪੂਰੇ ਪਰਿਵਾਰ ਵਿੱਚ ਸੋਗ ਹੈ, ਬੱਚਾ ਨਹੀਂ ਮਿਲਿਆ। ਹੁਣ ਕਿਸੇ ਨੇ ਆ ਕੇ ਜਦੋਂ ਦੱਸਿਆ ਤੁਹਾਡਾ ਬੱਚਾ ਫਲਾਨੇ ਥਾਂ ਦੇਖਿਆ ਹੈ, ਇਹ ਨਾਦ ਹੈ, ਸ੍ਰਵਣ। ਜਦੋਂ ਇਹ ਗੱਲ ਕੰਨਾਂ ਵਿੱਚ ਪਈ ਕਿ ਤੁਹਾਡਾ ਬੱਚਾ ਅਸੀਂ ਫਲਾਨੇ ਥਾਂ ਦੇਖਿਆ ਹੈ, ਪਿਓ ਤਾਂ ਸ੍ਰੀ ਹੇਮਕੁੰਡ ਸਾਹਿਬ ਲੰਗਰ 'ਚ ਦੇਖਿਆ, ਤਾਂ ਸਾਰੇ ਪਰਿਵਾਰ ਨੂੰ ਜਿਹੜਾ ਸੁਣ ਕੇ ਆਨੰਦ ਆਇਆ ਉਹਨੂੰ ਨਾਦ ਆਨੰਦ ਕਹਿੰਦੇ ਨੇ।
ਉਹ ਜੋ ਦੇਖਣ ਵਿੱਚ ਆਨੰਦ ਆਇਆ ਨਾ, ਉਹਨੂੰ ਵਿਨੋਦ ਆਨੰਦ ਕਹਿੰਦੇ ਨੇ। ਫਿਰ ਜਦੋਂ ਮਾਂ ਨੇ ਲਾਗੇ ਹੋ ਕੇ ਜਾ ਕੇ ਪੁੱਤਰ ਨੂੰ ਮਿਲੀ, ਗਲਵੱਕੜੀ 'ਚ ਲੈ ਲਿਆ, ਉਹਨੂੰ ਕਹਿੰਦੇ ਕੋੜ ਆਨੰਦ, ਕਰੋੜਾਂ ਗੁਣਾ ਆਨੰਦ ਹੈ ਉਹ ਮਾਂ ਨੂੰ, ਕਿਉਂਕਿ ਮੇਰਾ ਇਕਲੌਤਾ ਪੁੱਤਰ ਮਿਲ ਗਿਆ। ਇਸੇ ਤਰ੍ਹਾਂ ਪ੍ਰਚੰਡ ਗਿਆਨ ਵਿੱਚ ਜਦੋਂ ਨਾਦ ਕਰਦੇ ਹਾਂ, ਸ੍ਰਵਣ ਕਰਦੇ ਹਾਂ, ਜੇਤਾ ਸੁਣਨਾ ਤੇਤਾ ਨਾਮ, ਉਹਨਾਂ ਨੂੰ ਨਾਮ ਵਿੱਚ ਇੰਨਾ ਆਨੰਦ ਆਉਂਦਾ ਸੁਣਨ ਵਿੱਚ, ਕਥਾ ਵਿੱਚ ਜਿੰਨਾ ਆਪਾਂ ਨੂੰ ਆਨੰਦ ਆਉਂਦਾ, ਕੀਰਤਨ ਵਿੱਚ ਆਨੰਦ ਆਉਣ ਲੱਗ ਜਾਂਦਾ, ਸਿਮਰਨ ਵਿੱਚ ਆਨੰਦ ਆਉਂਦਾ, ਸੁਣਦਿਆਂ 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 ਆਨੰਦ ਮਾਣਦਿਆਂ ਮਾਣਦਿਆਂ ਹੌਲੀ ਹੌਲੀ ਅੱਖਾਂ ਦੀ ਦਿਵ ਦ੍ਰਿਸ਼ਟੀ ਜਦੋਂ ਖੁੱਲ੍ਹੀ ਤਾਂ ਵਾਹਿਗੁਰੂ ਦੇ ਕੌਤਕ ਨਜ਼ਰ ਆਉਣ ਲੱਗ ਜਾਂਦੇ ਨੇ। ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਆ ਰੂਪ ਰੰਗ ਕੇ ਵੇਸ਼। ਇਹ ਵਿਨੋਦ ਹੈ, ਉਹਦੇ ਕੌਤਕ ਨੇ, ਧੀਰੋਂ ਦੇਖ ਤੁਮਾਰੇ ਰੰਗਾ, ਤੂੰ ਸਵਾਮੀ ਅੰਤਰ ਜਾਮੀ, ਤੂੰ ਬਸੈ ਸਾਧਕੈ ਸੰਗਾ। ਇਹ ਵਿਨੋਦ ਆਨੰਦ ਹੈ ਜਦੋਂ ਆਪਾਂ ਉਹਦੇ ਕੌਤਕ ਦੇਖਦੇ ਹਾਂ। महाराज कई ऐसे कौतक बैठिया बैठिया दिखा देंगे जिमें श्री हेमकुंड साहब सो कई प्रेमी जाते रस्ते च दर्शन होने लग जाते कई जो बहुता पाठ पहला किया हो फिर हजूर साहब जो कई जाते दर्शन कर पहला शुरू च है मिलटरी के सिंह से वह कहने चलो हजूर साहब चलते हैं जो मनमाड़ तो वह हजूर साहब वाले पास वाली गड्डी बैठे तो आया वो एक सिंह जोड़ा बहुत भजनीक मिलटरी सगा वह दसवें पातशाह घोड़े तो गड्डी के बराबर बराबर घोड़ा भजाई जाते हैं तो वह तो रहा ना गया उन्हें छाल मारती गड्डी च कहना महाराज सच्चे पातशाह कहना महाराज घोड़े तो मैं गड्डी पर बैठा यह चंगी गल है छाल मारती फिर गड्डी रोकी इन्होंने फौजियों ने और रोक के देखा एक भी झरीट नहीं आई है पर महाराज ने ही फड़ लिया से उन्हें रख लिया महाराज कहने कमलिया छाल थोड़ी मारी थी गड्डी चो अजे तो तेरी अवस्था है तेरे मन की शुद्धि है तेरे मन की शुद्धि करके तेन दर्शन हो जाते हैं सो इस करके सतगुरु महाराज कहने इन विनोद कहते हैं जो दर्शन होने लग जा कौतुक होने लग जा बड़िया बड़िया चीजा दिखा लग जा पैंतीवीं सारी पौड़ी उन्होंने नजर आने लग जाती जिनी आप कथन की ना यह विनोद आ जाती सारी वह फिर सारा दिन विनोद देख के हसी जाता बैठा हसी जाता आप कहने कमला हो गया है और रोन लग जाता आप कहने कमला हो गया है रंग हस है रंग रोग है चुप पी कर जाए परवाह नाही किसै केरी बाज सच्चे नाह हुण उन्हां नूं ऐसी अवस्था मिल जाए वह तो देख के रब दे कौतक हसदे ने लोग समझते पता नहीं क्यों हसदा है उहदा हासा इउं निकलदा आनंद विच आ जांदा है भई हुण महाराज मत्था टेकण आ रहे ने हुण जिवें संगत आउंदी इस तरह ही सारे आई जांदे ने मत्था टेकण सो जिवें कि श्री अखंड पाठ साहब कर रहे सी बड़ी मर्यादा दे नाल तां उस वक्त एक सिंह रौल ते बैठा जदों जपजी साहब दी उहदे अखां च उथरू ही आई जांदे पाठ भी करी जांदे बाद च मैं उठा के पुछिया मैं की गल होगी कहिंदा बस एवें ही रोण जिहा आ गया सी मैं क्यों फिर भी कहना बस साहबजादे मत्था टेकण आए तो मेरा रोन निकल गया फिर मैं क्यों कहने बस बराग ही इन्ना आ जाता उन्होंने देख के जदों अखंड पाठ मर्यादा नाल किते हुंदा होवे ना उदों सारे ही मत्था टेकण आउंदे ने जिन्ने सरूप ने जिन्ने साहबजादे शहीद सिंह क्या देवते रात नूं लाइनां ही लगियां हुंदियां इन्हां दीआं मत्था टेकण वालिआं दीआं पर मर्यादा अनुसार होवे तां हुंदा है बहुत मर्यादा मंगदे ने सुचम मंगदे ने मैं माड़ी जी गलती कीती उत्थे मेज ते मोमबत्ती लाउणी सी अगे लाइट चली जांदी कई वारी सारा मेज मैं धो के रखिआ मेज रुमाले दे उत्ते रख दित्ता मेज धोता चंगी तरह मोमबत्ती लाई भी आ उत्ते तां पहलां पीपा रखिआ सी खाली घ्यो वाला पीपा धो के चंगी तरह साफ करके फिर रखे चलो पीपे ते मोमबत्ती रख दें तो वह सिंह मैनू आके कहना पीपा चक जल्दी कर मैं की गल होगी कहना मैनू घूरी जाते ने आके कहने पीपा बीड़िया सिगटा वाले हाथ लगे होने तुम पीपा चक के रखता उत्ते थोड़ा शर्म नहीं आती थोनों वो पीपा चकता असं फिर मैं चलो मेज रख दें धो के जब धो के मेज रखिया वो कहना मेज धो लिया मैं धो लिया कहने वो कहने जो मेज के थले वाले पैर जे जिथे मिट्टी लग जाए तो धोता नहीं मैं क्या हाँ तो धोता नहीं कहना वो भी चक फटाफट तो इस प्रकार जदों तक जी तो मर्यादा रखाउणी है तो डंडे नाल रखा लेंदे हैं जी तो नहीं रखाउणी उहनूं कहने दब्बी जा गड्डी च तू नरकां नूं ही जाणा असीं तैनूं की कहना जिहने नरकां नूं जाणा उहनूं कुछ भी नहीं कहिंदे उह कहने मैं जाणा ही नरकां नूं आ चंगा सामका होर पाप वधण दो जिहनूं सचखंड नूं लै के जाणा उह तो गलती होण ही नहीं दिंदे ना उहनूं गुनाह करन देण ना उहनूं कितों पंजी खाण देण जे खा भी लैंदा 500 रुपया निकल जांदा ना 5 पैसे खांदे ही 500 निकल जांदा इस तरह अपने प्यारिआं नूं जदों विनोद अवस्था चल जांदे ने तो उदों कौतक होने लग जाते कौतक होंदिया होंदिया उहनूं सुधारन लग जाते हैं आवाज आने लग जाती बकायदा आवाज आती आ कम करना आ कम नहीं करना इधर जाना इधर नहीं जाना रस्ते च दसी जाते हर गल दसदे महाराज यूं विनोद अवस्था कहिंदे किसी किसी जीव दी आउंदी सारिआं दी नहीं बहुत घट बंदे इहे जे देखे ने फिर जदों जाके विनोद विच तां आपां ने सारे देख ले ब्रह्मंड देख लिया देवी देवते देख ले सब कुछ देख लिया देखद्या 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 एक दिन फिर वाहिगुरु की यही जी भी कृपा होंदी है जदों खुद आप अकाल पुरख दर्शन बख्शते हैं जिवें एक सिंह नूं 35 साल ਕਰੜੀ ਕਾਲ ਘਵਾਈ ਤੋਂ ਬਾਅਦ ਕੋੜ ਆਨੰਦ ਦੀ ਅਵਸਥਾ ਆਈ ਸੀ। ਪਹਿਲਾਂ ਨਾਦ ਅਵਸਥਾ ਸੀ ਉਹਦੀ, ਫਿਰ ਵਿਨੋਦ ਅਵਸਥਾ ਆਈ, ਜਦੋਂ ਕੋੜ ਆਨੰਦ ਦੀ ਅਵਸਥਾ ਆਈ ਤਾਂ ਇੰਨਾ ਰੰਗਿਆ ਗਿਆ ਸੀ ਉਹ, ਜਦੋਂ ਸਾਖਿਆਤ ਮਹਾਰਾਜ ਨੇ ਦਰਸ਼ਨ ਬਖਸ਼ੇ ਉਹਨੂੰ ਤਾਂ ਉਹਨੂੰ ਕਹਿੰਦੇ ਕੋੜ ਆਨੰਦ, ਕਰੋੜਾਂ ਗੁਣਾ ਆਨੰਦ ਪ੍ਰਾਪਤ ਹੁੰਦਾ ਜਦੋਂ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਨੇ। ਇਹ ਸੇਵਕ ਦੀ ਅਵਸਥਾ ਦੋ ਪੰਗਤੀਆਂ ਵਿੱਚ ਹੀ ਕਥਨ ਕੀਤੀ ਹੈ। ਤੋ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਸਤਸੰਗੀ ਦੀ ਅਵਸਥਾ ਕਥਨ ਕਰਦੇ ਨੇ। ਸਰਮਖੰਡ ਕੀ ਬਾਣੀ ਰੂਪ, ਇਹ ਸਰਮਖੰਡ ਹੈ। ਪਹਿਲਾਂ ਆਪਾਂ ਨੇ ਸਾਰੇ ਖੰਡ ਪਾਰ ਕਰਨੇ ਨੇ, ਪਹਿਲਾਂ ਤਾਂ ਧਰਮੀ ਬਣਨਾ ਧਰਮਖੰਡ, ਫਿਰ ਗਿਆਨ ਖੰਡ, ਫਿਰ ਉਹ ਤੋਂ ਬਾਅਦ ਪ੍ਰਚੰਡ ਗਿਆਨ ਖੰਡ, ਫਿਰ ਉਹ ਤੋਂ ਬਾਅਦ ਸਰਮਖੰਡ। ਹੁਣ ਸਰਮਖੰਡ ਸਰਮਨਾਮ ਲੱਜਿਆ ਦਾ ਹੈ, ਕੋਈ ਗੱਲ ਕਰਨ ਤੋਂ ਪਹਿਲਾਂ ਲੱਜਿਆ ਆਉਂਦੀ ਮਨ 'ਚ, ਲਾਲਚ ਨਹੀਂ ਕਰਨਾ, ਵਿਸ਼ਿਆਂ ਵੱਲ ਨਹੀਂ ਦੇਖਣਾ,